416 अंग ते आसा राग दे विच नौवां शब्द अष्टपदियां विच बख्शिश कर रहे हैं। सतगुरु महाराज संसार दे जीवां नूं कि जिन्हां दा ध्यान नाम दे विच घट है अते धन दे विच अते मन दे विच बहुता मन लग्या होया सभनां नूं विरागमई उपदेश बख्शिश करदे हन। तान बिनसै तान का को कही है बिन गुर राम नाम कत लही है। ये भाई ये जदों पंज भूतक स्थूल शरीर नास हो जाता है फिर यह जो धन है किहदा कहा जाता। सो महाराज सच्चे पातशाह फरमाते हैं कि जिस प्रकार खसम मरै और नार ना रोवै उस रखवारो औरो होवै। सो इस प्रकार ये जदों शरीर चलिया जाता है माया रोंदी नहीं क्योंकि माया किसी की होर हो जाती अगे जीव दे नाल यह संसारी धन जाता नहीं होर लोग सामभ लेंदे ने अगे ते नाल जाण वाला जिहड़ा परमेश्वर का नाम रूपी धन है यह सतगुरु जी तो बिना होर किसी थान तो प्राप्त नहीं हुंदा। महाराज फरमाउंदे ने होर ते बिद लिया ना जाई होर कोई तरीका नहीं है नाम धन की प्राप्ति का। आराम नाम धन संग सखाई अहनिस निर्मल हर लिव लाई। जिहड़ा राम का नाम है रमे हुए परमेश्वर का नाम धन ये राम नाम रूपी धन इस जीव के अंग संग होके हमेशा सहायता करने वाला होया। जिहड़ा संसारी धन है ये किते किते ही सहायता करता है जदों संसार दे जीव किते जाके किसी हद ते खड़ जाते ने कि हुण तां पैसा भी कम नहीं करता उत्थे फिर नाम ही कार्ज करता। इसलिए महाराज सच्चे पातशाह फरमाउंदे तू रात दिन जो निर्मल मैल तो रहत हरी का नाम है इहदे विच लिव लाया कर वह परालभद है जिनी वह तो तेरी आ ही जानी है वह तो तू कह ना कह उहदे लई आपां नूं इन्नी चिंता नहीं। वह तो जिहड़ी रोटी खानी है कपड़ा पाउणा है अरे मन लेखा चल है लेखा बैसा लेखा लेंदा साहा वह तो सब लिखिया ही होया। गल तो है हुण दी कमाई करन दी ऐस आ जिहड़ा जन्म दिता है ननकाले सब दिवस सास ने बढ़न कटन तिल सार ये तो सुवास सारे उन्होंने लिख के ही भेजे हुए है जिनी रोटी खानी है वह भी लिखिया ताइयों जन्म होया अपना। हुण महाराज जी कहिंदे ने वह तो सारा लिखिया होया जिहड़ा हुण कमाउणा सी जे आपां पिछले जन्म दे विच धन कमाया सी तां आ जन्म मिलिया ते आपां खा पी रहे हां ते हुण कमाउणा धन ते अगले जन्म च लैणा इहनूं कहिंदे फिर दसवंध कढो दान करो फिर मिल जाणा। पर इह कोई इन्नी वड्डी गल नहीं है हुण जिहड़ा तूं लाहा लैणा इहां खाट चलो हर लाहा आगै बसन सुहेला। हुण पैसे दा पिछा छड के नाम धन वाले पासे नूं ज़्यादा मेहनत करिए आपां क्योंकि राम नाम धन संग सिखाई यही सहायता करता। महाराज फरमाउंदे ने राम नाम बिन कब न हमारा परमेश्वर दे नाम तो बिना साडा होर कौन रखिया कै चौगिर्द हमारा राम कार दुख लगे ना भाई सुख दुख सम कर नाम ना छोड़ो आपे बख्स मिलावन हारा रहाओ। महाराज कहने दुख ते सुख ये तो धुप छां दी तरह रात ते दिन वांगू आउंदे ही रहिंदे ने। दुख सुख विच जिहड़ी बिरती आ इहनू बराबर जिहा रख के चली चलो। महाराज कहने तू धूप छां जे सम कर जाणा इस करके बराबर जिहा रख के जिहड़ा नाम है इहनू ना घटाओ वधाओ कि हुण दुख आ गया ता नहीं नाम जपया हुण सुख आ गया ता नहीं नाम जपया। जे नाम जपदे रहोगे तो मिलाउण वाला वाहिगुरु आपे बख्श के फिर मिला लवेगा कृपा कर दिंदा। आम तौर पर देखिया पंजाब दे विच जिथे नहर टुट जाती किते ना किते पानी बहुत तेज बहाव हुंदा है वो जो मिलटरी नूं बुलाउंदे ने वो मिट्टी दीआं बोरियां हजारां दी गिणती च लिया के चलदे बहाव दे विच ही सिटी जांदे ने किन्नी मिलटरी फिर बोरियां धड़ाधड़ सिट के एकदम ढेर ला दिंदी ते पानी रुक जांदा ते जे वह कहण पहला पानी रोको फिर हौली हौली फिर आप उत्थे बंद लावांगे उदों तक तो कई पिंड शहर डुब जाणगे। महाराज कहिंदे सुख ते दुख एक नदी दे दो किनारे ने कदे उधरों टुट जांदा कदे इधरों टुट जांदा आपां इसे काम च ना लगे रहीए आपां तां बस परमेश्वर दे नाम दा बंधा लाउणा परमेश्वर दिता बन्ना दुख रोग का डेरा भरना। ਮਹਾਰਾਜ ਤਾਂ ਆਪਾਂ ਨੂੰ ਕਹਿੰਦੇ ਉਹਨੇ ਆਪੇ ਬਖਸ਼ ਲੈਣਾ, ਤੂੰ ਨਾਮ ਨਾ ਛੱਡ। ਆਪਾਂ ਇਹ ਇੱਕ ਮਾਇਆ ਦੀਆਂ ਨਵੀਆਂ ਹੀ ਕਾਢਾਂ ਨੇ। ਜੇ ਬੰਦਾ ਬਾਹਲਾ ਹੀ ਮਨ ਜਿਹਾ ਟਿਕਾ ਕੇ ਨਾਮ ਜਪਣ ਲੱਗਦਾ, ਦੁੱਖ ਆਉਣਾ ਸ਼ੁਰੂ ਹੋ ਜਾਂਦਾ, ਉਹਦੇ ਨਾਲ ਫਿਰ ਘਟਦਾ ਘਟਦਾ ਨਾਮ ਵਾਲੇ ਪਾਸਿਓਂ ਘਟ ਜਾਂਦਾ। ਜੇ ਫਿਰ ਮਨ ਟਿਕਾਉਣ ਕਰਕੇ ਲੱਗਿਆ ਥੋੜ੍ਹਾ ਜਿਹਾ ਵੀ ਹੁਣ ਤਾਂ ਬੜਾ ਆਨੰਦ ਆ ਰਿਹਾ, ਫਿਰ ਸੁੱਖ ਮਿਲਣੇ ਸ਼ੁਰੂ ਹੋ ਜਾਂਦੇ ਨੇ, ਉਹਦੇ ਕਰਕੇ ਵੀ ਨਾਮ ਦੇ ਵਿੱਚ ਆਪਾਂ ਨੂੰ ਰੁਕਾਵਟ ਖੜੀ ਹੋ ਜਾਂਦੀ ਹੈ। ਇਹ ਸੁੱਖ ਅਤੇ ਦੁੱਖ ਤਾਂ ਮਾਇਆ ਦੇ ਦੋ ਜਾਲ ਨੇ। ਇਹ ਤਾਂ ਆਪਾਂ ਨੂੰ ਐਸੇ ਪਾਉਂਦੀ ਹੈ ਕਿ ਆਪਾਂ ਇਹ ਬਹਾਨੇ ਦੇ ਨਾਲ ਛੱਡਣਾ ਤਾਂ ਪਹਿਲਾਂ ਹੀ ਚਾਹੁੰਦੇ ਹੁੰਦੇ ਹਾਂ, ਫਿਰ ਆਪਾਂ ਨਾਮ ਨੂੰ ਛੱਡ ਦਿੰਦੇ ਹਾਂ। ਮਹਾਰਾਜ ਕਹਿੰਦੇ ਮੇਰੀ ਸਲਾਹ ਲਓ, ਸਤਿਗੁਰ ਦੀ ਗੱਲ ਮੰਨੋ, ਵੀ ਸੁੱਖ ਆਵੇ ਦੁੱਖ ਆਵੇ ਨਾਮ ਦਾ ਤਿਆਗ ਨਾ ਕਰੋ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਕਨਕ ਕਾਮਨੀ ਹੇਤ ਗਵਾਰਾ, ਦੁਬਿਧਾ ਲਾਗੇ ਨਾਮ ਵਿਸਾਰਾ। ਗਵਾਰਾ ਜਿਹੜੇ ਝੱਲੇ ਮੂਰਖ ਲੋਕ ਨੇ, ਉਹ ਕਣਕ ਹੁੰਦੀ ਸੋਨਾ ਜਿਹੜਾ, ਅਤੇ ਕਾਮਨੀ ਇਸਤਰੀ, ਇਹਦੇ ਵਿੱਚ ਹੀ ਬਹੁਤਾ ਹਿੱਤ ਕਰ ਰਿਹਾ, ਪ੍ਰੇਮ ਕਰ ਰਿਹਾ। ਦੁਬਿਧਾ ਦਵੈਸ਼ ਲੱਗ ਕੇ ਮੂਰਖ ਬੰਦੇ ਨੇ ਪਰਮੇਸ਼ੁਰ ਦਾ ਨਾਮ ਹੀ ਭੁਲਾਤਾ। ਹੁਣ ਇਹ ਦੋ ਤੀਰ ਹੋਰ ਛੱਡਤੇ ਮਾਇਆ ਨੇ, ਸੋਨਾ ਦੇਤਾ, ਇਸਤਰੀ ਦੇਤੀ, ਬੱਚੇ ਦੇਤੇ। ਸੋ ਭਗਤ ਕਬੀਰ ਜੀ ਦੇ ਜਿਵੇਂ ਗੌੜੀ ਰਾਗ ਦੇ ਵਿੱਚ ਭਗਤ ਬਾਣੀ 'ਚ ਆਇਆ ਸੀ ਨਾ, ਪੇਖਣ ਕਹੋ ਜੋ ਦਏ, ਉਹਦਾ ਭਾਵ ਅਰਥ ਸੀ ਕਿ ਇਹ ਦੇਖਣ ਨੂੰ ਹੀ ਦਿੱਤੇ ਹੋਏ ਨੇ, ਧੀਆਂ ਪੁੱਤਰ ਪੈਸਾ ਕੱਪੜਾ ਲੀੜਾ ਮਕਾਨ ਸੁੱਖ ਸਭ ਪਰਖਦਾ ਹੈ ਉਹ, ਕਿ ਦੇ ਕੇ ਦੇਖਾਂ ਕਿੱਥੇ ਕੁ ਫਸਦਾ ਹੈ। ਜਿਸ ਤੂੰ ਬਖਸ਼ ਹੈ ਨਾਮ ਜਪਾਏ, ਦੂਤ ਨਾ ਲਾਗ ਸਕੈ ਗੁਣ ਗਾਏ। ਮਹਾਰਾਜ ਕਹਿੰਦੇ ਹੇ ਜੀਵ, ਤੂੰ ਇਉਂ ਨਿਸ਼ਚੇ ਕਰ, ਜਿਸ ਨੂੰ ਪਰਮਾਤਮਾ ਬਖਸ਼ਣਾ ਚਾਹੁੰਦਾ ਹੈ ਉਹਦੇ ਕੋਲੋਂ ਫਿਰ ਨਾਮ ਜਪਾਉਂਦਾ, ਜਿਹਨੂੰ ਬਖਸ਼ਣਾ ਚਾਹੁੰਦਾ ਇਹ ਨਿਸ਼ਾਨੀ ਹੁੰਦੀ ਹੈ। ਉਹਦਾ ਮਨ ਆਪਣੇ ਆਪ ਹੀ ਪ੍ਰੇਰਨਾ ਦੁਆਰਾ ਨਾਮ ਜਪਣ ਲੱਗ ਜਾਂਦਾ, ਪਾਠ ਕਰਨ ਲੱਗ ਜਾਂਦਾ। ਪਰਮੇਸ਼ੁਰ ਦੇ ਗੁਣ ਗਾਉਣ ਕਰਕੇ ਜਿਹੜੇ ਕਾਮ ਕ੍ਰੋਧ ਆਦਿਕ ਦੂਤ ਨੇ, ਇਹ ਜਮਦੂਤ ਫਿਰ ਨੇੜੇ ਨਹੀਂ ਲੱਗ ਸਕਦੇ। ਹਰ ਗੁਰਦਾਤਾ ਰਾਮ ਗੋਪਾਲਾ, ਜਿਉਂ ਭਾਵੈ ਤਿਉਂ ਰਾਖ ਦਇਆਲਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹਰੀ ਰਾਮ ਗੋਪਾਲ ਦੀ ਪ੍ਰਾਪਤੀ ਦੇ ਦਾਤੇ ਹਨ, ਇਹ ਸਾਰੇ ਉਹਦੇ ਨਾਮ ਨੇ। ਹਰੀ ਫਿਰ ਰਾਮ ਗੋਪਾਲ, ਇਹ ਨਾਮ ਉਹਦੇ ਪਏ ਨੇ। ਹਰਾ ਭਰਾ ਕਰਨ ਕਰਕੇ ਹਰੀ ਨਾਮ ਹੈ, ਰਮਿਆ ਹੋਇਆ ਕਰਕੇ ਉਹਦਾ ਨਾਮ ਰਾਮ ਹੈ, ਗੋਪਾਲ ਜਿਹੜਾ ਧਰਤੀ ਦੀ ਪਾਲਣਾ ਕਰਕੇ ਉਹਦਾ ਨਾਮ ਗੋਪਾਲ ਹੈ, ਇਹ ਉਹਦੇ ਕਿਰਤਮ ਨਾਮ ਨੇ। ਫਿਰ ਦਿਆਲੂ ਸੁਭਾਅ ਹੋਣ ਕਰਕੇ ਜਿਵੇਂ ਭਾਵ ਹੈ ਭਾਵ ਚਾਹੁੰਦੇ ਨੇ, ਉਵੇਂ ਹੀ ਸਿੱਖ ਨੂੰ ਰੱਖ ਲੈਂਦੇ ਨੇ। ਜਦੋਂ ਉਹਨਾਂ ਦੇ ਮਨ 'ਚ ਆ ਜਾਏ ਵੀ ਇਹ ਸਿੱਖ ਨੂੰ ਰੱਖਣਾ ਹੈ ਬਚਾਉਣਾ ਹੈ, ਫਿਰ ਆਪ ਹੀ ਕਿਰਪਾ ਕਰਕੇ ਸਤਿਗੁਰੂ ਮਹਾਰਾਜ ਬਾਂਹ ਫੜ ਕੇ ਕੱਢ ਲੈਂਦੇ ਨੇ। ਗੁਰਮੁਖ ਰਾਮ ਮੇਰਾ ਮਨ ਪਾਇਆ, ਰੋਗ ਮਿਟੇ ਦੁੱਖ ਠਾਕ ਰਹਾਇਆ। ਜਿਹੋ ਜਿਹੇ ਗੁਰਾਂ ਦੁਆਰੇ ਰਾਮ ਨਾਮ ਜਪਣਾ ਮੇਰੇ ਮਨ ਨੂੰ ਚੰਗਾ ਲੱਗਿਆ ਹੈ, ਰਾਮ ਨਾਮ ਜਪਣ ਕਰਕੇ ਰੋਗ ਮਿਟ ਗਏ ਨੇ ਅਤੇ ਜੰਮਣ ਮਰਨ ਦੇ ਦੁੱਖ ਨੂੰ ਠਾਕ ਰਹਾਇਆ, ਰੋਕ ਰੱਖਿਆ ਮਹਾਰਾਜ ਨੇ। ਆਵਰ ਨਾ ਔਖਦ ਤੰਤ ਨਾ ਮੰਤਾ, ਹਰ ਹਰ ਸਿਮਰਨ ਕਿਲ ਵਿਖ ਹੰਤਾ। ਪਾਪਾਂ ਨੂੰ ਦੂਰ ਕਰਨ ਲਈ ਇਸ ਵਰਗਾ ਹੋਰ ਕੋਈ ਔਖਦ ਤੋਂ ਭਾਵ ਦਾਰੂ ਨਹੀਂ, ਦਵਾਈ ਨਹੀਂ, ਨਾਮ ਵਰਗੀ ਕੋਈ ਦਵਾਈ ਨਹੀਂ ਹੈ, ਅਤੇ ਜੰਤਰ ਮੰਤਰ ਤੰਤਰ ਵੀ ਨਹੀਂ ਕੋਈ ਇਹੋ ਜਿਹਾ। ਇੱਕ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੀ ਸਭ ਕਿਲ ਵਿਖ ਜਿਹੜੇ ਹੰਤਾ ਹੁੰਦਾ ਪਾਪਾਂ ਦੇ ਨਾਸ ਕਰਨ ਵਾਲਾ। ਤੂੰ ਆਪ ਭੁਲਾਵ ਹੈ ਨਾਮ ਵਿਸਾਰ, ਤੂੰ ਆਪੇ ਰੱਖ ਹੈ ਕਿਰਪਾ ਧਾਰ। ਇਹ ਵਾਹਿਗੁਰੂ ਜਿਸ ਨੂੰ ਤੂੰ ਆਪਣੇ ਵੱਲੋਂ ਭੁਲਾਉਂਦਾ, ਇਹ ਵੀ ਤੇਰੀ ਅਜੀਬ ਕਲਾ, ਉਹ ਪੁਰਸ਼ ਨੂੰ ਨਾਮ ਜਪਣਾ ਹੀ ਵਿਸਾਰ ਦਿੰਦਾ, ਭੁੱਲ ਹੀ ਜਾਂਦਾ। ਤੁਹਾਡੇ ਵੱਲੋਂ ਪ੍ਰੇਰਣਾ ਹੀ ਉਹਦੇ ਮਨ ਨੂੰ ਇਹੋ ਜਿਹੀ ਹੋ ਜਾਂਦੀ ਬਸ। ਸੋ ਜਿਸ ਉੱਤੇ ਤੁਸੀਂ ਕਿਰਪਾ ਦ੍ਰਿਸ਼ਟੀ ਕਰਦੇ ਹੋ, ਉਹ ਜੀਵ ਨੂੰ ਤੁਸੀਂ ਆਪ ਹੀ ਨਾਮ ਜਪਾਉਂਦੇ ਹੋ ਅਤੇ ਹੱਥ ਦੇ ਕੇ ਰੱਖਦੇ ਹੋ। ਸੋ ਜਿਸ ਉੱਤੇ ਤੂੰ ਆਪ ਕਿਰਪਾ ਧਾਰਦਾ, ਉਹ ਤੇਰੇ ਨਾਮ ਨੂੰ ਚੇਤੇ ਕਰਦਾ, ਹਮੇਸ਼ਾ ਨਾਮ ਨੂੰ ਚੇਤੇ ਰੱਖਦਾ। ਉਹਨੂੰ ਨਾਮ ਦੀ ਸਮਝ ਲੱਗ ਗਈ ਕਿ ਨਾਮ ਹੈ ਕੀ। ਅਰੋਗ ਭਰਮ ਭੇਦ ਮਨ ਦੂਜਾ, ਗੁਰਬਿਨ ਭਰਮ ਜਪੈ ਜਪ ਦੂਜਾ। ਅਗਿਆਨ ਰੂਪ ਰੋਗ ਭੇਦ ਭਰਮ ਕਰਤੱਤ ਭਰਮ ਆਦਿਕ, ਅਤੇ ਦੂਜਾ ਹੁੰਦਾ ਦਵੈਤ ਭਾਵ ਆਦਿ, ਇਹ ਸਾਰੇ ਵਿਕਾਰ ਮਨਮੁੱਖਾਂ ਦੇ ਮਨ ਵਿੱਚ ਨੇ। ਭਰਮ ਭੇਦ ਅਤੇ ਮਨ ਵਿੱਚ ਜੋ ਦਵੈਤ ਭਾਵ ਹੈ, ਇਹ ਸਭ ਰੋਗ ਰੂਪ ਹੋ ਕੇ ਮਨਮੁੱਖ ਨੂੰ ਚਿੰਬੜੇ ਹੀ ਰਹਿੰਦੇ ਨੇ। ਮਨਮੁੱਖ ਕੌਣ ਹੈ ਮਹਾਰਾਜ ਜੀ? ਕਹਿੰਦੇ ਜਿਹੜਾ ਸਤਿਗੁਰੂ ਤੋਂ ਬਿਨਾਂ ਹੈ ਨਿਗੁਰਾ ਬੰਦਾ, ਉਹੀ ਮਨਮੁੱਖ ਹੈ। ਅਤੇ ਜੋ ਪਰਮੇਸ਼ੁਰ ਨੂੰ ਛੱਡ ਕੇ ਭਰਮ ਦੇ ਸਮੇਤ ਦੂਜਿਆਂ ਦੇ ਜਪ ਨੂੰ ਜਪਦਾ, ਉਹ ਵੀ ਮਨਮੁਖ ਬੰਦਾ ਸਤਿਗੁਰੂ ਨੂੰ ਛੱਡ ਕੇ ਹੋਰ ਹੀ ਕਿਤੇ ਤੁਰਿਆ ਫਿਰਦਾ। ਆਦਿ ਪੁਰਖ ਗੁਰਦਰਸ ਨਾ ਦੇਖੈ, ਵਿਣ ਗੁਰ ਸ਼ਬਦ ਜਨਮ ਕੇ ਲੇਖੈ। ਮਨਮੁਖ ਪੁਰਸ਼ ਆਦਿ ਪੁਰਖ ਰੂਪ ਗੁਰੂ ਦਾ ਦਰਸ਼ਨ ਨਹੀਂ ਦੇਖਦਾ। ਗੁਰ ਸ਼ਬਦ ਤੋਂ ਬਿਨਾਂ ਇਸ ਮਨਮੁਖ ਦਾ ਜਨਮ ਕਿਸ ਲੇਖੇ ਚ ਹੈ, ਭਾਵ ਨਿਸਫਲੀ ਹੈ। ਦੇਖ ਅਚਰਜ ਰਹੇ ਬਿਸਮਾਦ, ਘਟ ਘਟ ਸੁਰ ਨਰ ਸਹਿਜ ਸਮਾਦ। ਜੋ ਵਾਹਿਗੁਰੂ ਸੁਰਾਂ ਦੇ ਘਟ ਵਿੱਚ ਤੇ ਨਰਾਂ ਦੇ ਘਟ ਵਿੱਚ ਵਿਆਪਕ ਹੈ, ਭਾਵ ਦੇਵਤਿਆਂ ਦੇ ਵਿੱਚ ਵੀ ਉਹਦੀ ਜੋਤ ਹੈ, ਮਨੁੱਖਾਂ ਵਿੱਚ ਵੀ ਉਹਦੀ ਜੋਤ ਹੈ, ਤੇ ਹਰੇਕ ਘਟ ਹਿਰਦੇ 'ਚ ਉਹਦੀ ਜੋਤ ਹੈ। ਉਹਦੇ ਵਿੱਚ ਕਹਿੰਦੇ ਨੇ ਸਹਿਜ ਸਮਾਧ, ਨਿਰਵਿਕਲਪ ਸਮਾਧੀ ਲਗਾ ਕੇ ਗੁਰਮੁਖ ਜਨ ਅਚਰਜ ਰੂਪ ਪਰਮਾਤਮਾ ਨੂੰ ਦੇਖ ਕੇ ਅਚਰਜ ਹੋ ਰਹੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਰਪੁਰ ਤਾਰ ਰਹੇ ਮਨ ਮਾਹੀ, ਤੁਮ ਸੰਸਰ ਅਵਰ ਕੋ ਨਾਹੀ। ਜੋ ਵਾਹਿਗੁਰੂ ਜਗਤ ਨੂੰ ਧਾਰ ਕੇ ਸਾਰਿਆਂ ਵਿੱਚ ਭਰਪੂਰ ਹੋ ਰਿਹਾ ਨਾ, ਗੁਰਮੁਖ ਉਹਨੂੰ ਮਨ ਵਿੱਚ ਜਾਣਦੇ ਨੇ, ਧਾਰ ਰਹੇ ਮਨ ਮਾਹੀ। ਤੇ ਜਿਹੜੇ ਗੁਰਮੁਖ ਪਿਆਰੇ ਨੇ, ਗੁਰਮੁਖ ਜਨ ਨੇ, ਉਹ ਮਨ ਵਿੱਚ ਇਉਂ ਨਿਸ਼ਚਾ ਕਰਦੇ ਆ ਕਿ ਉਹ ਵਾਹਿਗੁਰੂ ਸਭ ਨੂੰ ਮਰਿਆਦਾ ਵਿੱਚ ਧਾਰ ਕੇ ਭਰਪੂਰ ਹੋ ਰਿਹਾ, ਤੇ ਇਉਂ ਕਹਿੰਦੇ ਨੇ ਕਿ ਵਾਹਿਗੁਰੂ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ। ਜਾ ਕੀ ਭਗਤ ਹੇਤ ਮੁੱਖ ਨਾਮ, ਜਾ ਸੰਤ ਭਗਤ ਕੀ ਸੰਗਤ ਰਾਮ। ਜਿਹਦੀ ਭਗਤੀ ਦਾ ਮੁੱਖ ਕਾਰਨ ਇਹੀ ਹੈ ਜਿਹੜਾ ਮੂੰਹ ਨਾਲ ਰਾਮ ਨਾਮ ਜਪਣਾ, ਇਹੀ ਬਸ ਭਗਤੀ ਆ ਉਹਦੀ। ਤਾਂ ਤੇ ਭਾਈ ਕਹਿੰਦੇ, ਹੇ ਰਾਮ ਤੂੰ ਸਾਨੂੰ ਭਗਤਾਂ ਸੰਤਾਂ ਦੀ ਸੰਗਤ ਦੇਣਾ ਕਰ, ਜਿੱਥੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸੰਗਤ ਦੀ ਮੰਗ ਮੰਗੋ ਕਿ ਰੱਬ ਦੇ ਪਿਆਰਿਆਂ ਦੀ ਸੰਗਤ ਮਿਲੇ, ਜੇ ਸਾਨੂੰ ਗਲਤ ਪਾਸੇ ਨਾ ਲਾਉਣ। ਦੁਪਹਿਰ ਦੇ ਸਮੇਂ ਵਿੱਚ ਵੀ ਮਹਾਰਾਜ ਨੇ ਬਹੁਤ ਸੋਹਣਾ ਦੱਸਿਆ ਸੀ, ਜਿਹੜੇ ਲੋਕ ਜੋਗੀਆਂ ਨਾਲ ਜੁੜ ਜਾਂਦੇ ਉਹੋ ਜਿਹਾ ਕੰਮ ਕਰਦੇ ਨੇ, ਜਿਹੜੇ ਲੋਕ ਪਾਪੀ ਨਾਲ ਬੈਠ ਜਾਂਦੇ ਉਹੋ ਜਿਹਾ ਕੰਮ ਕਰਦੇ ਨੇ, ਮਨਮੁੱਖ ਕੋਲੇ ਬਹਿ ਕੇ ਉਹੋ ਜਿਹਾ ਅਸਰ ਪੈ ਜਾਂਦਾ, ਜਿਹੜੇ ਸੰਗਤ ਕਰਦੇ ਨੇ ਉਹਨਾਂ 'ਤੇ ਉਹੋ ਜਿਹਾ ਅਸਰ ਪੈਂਦਾ। ਬੰਧਨ ਤੋਰੇ ਸਹਿਜ ਧਿਆਨ, ਛੂਟੈ ਗੁਰਮੁਖ ਹਰ ਗੁਰ ਗਿਆਨ। ਮਹਾਰਾਜ ਕਹਿੰਦੇ ਸਹਿਜ ਪਦ ਵਿੱਚ ਧਿਆਨ ਜੋੜਨ ਕਰਕੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ, ਅਤੇ ਗੁਰਾਂ ਦੁਆਰੇ ਹਰੀ ਦਾ ਗਿਆਨ ਹੋਣ ਕਰਕੇ ਗੁਰਮੁਖ ਜਿਹੜੇ ਨੇ ਉਹ ਬੰਧਨਾਂ ਤੋਂ ਛੁੱਟੇ ਰਹਿੰਦੇ ਨੇ। ਨਾ ਜਮਦੂਤ ਦੁੱਖ ਤਿਸ ਲਾਗੈ, ਜੋ ਜਨ ਰਾਮ ਨਾਮ ਲਿਵ ਜਾਗੈ। ਜਿਹੜਾ ਜੀਵ ਲਿਵ ਲਗਾ ਕੇ ਹਰ ਵਕਤ ਧਿਆਨ ਪਰਮਾਤਮਾ 'ਚ ਰੱਖ ਕੇ ਰਾਮ ਰਾਮ ਜਪੀ ਜਾਂਦਾ, ਪਰਮਾਤਮਾ ਦਾ ਜਾਪ ਕਰਦਾ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਸੋ ਉਹਦੇ ਮਗਰ ਨਾ ਜਮਦੂਤ ਲੱਗਦੇ ਨੇ ਅਤੇ ਨਾ ਹੀ ਕੋਈ ਦੁੱਖ ਉਹਨੂੰ ਆ ਕੇ ਲੱਗਦਾ। ਭਗਤ ਵਛਲ ਭਗਤਾਂ ਹਰ ਸੰਗ, ਨਾਨਕ ਮੁਕਤ ਪਏ ਹਰ ਰੰਗ। ਉਹ ਹਰੀ ਭਗਤਾਂ ਦਾ ਪਿਆਰ ਹੈ ਅਤੇ ਭਗਤਾਂ ਦੇ ਹਮੇਸ਼ਾ ਹੀ ਅੰਗ ਸੰਗ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਗਤ ਜਨ ਜਿਹੜੇ ਉਹ ਹਰੀ ਵਿੱਚ ਰੰਗ ਪ੍ਰੇਮ ਕਰਕੇ ਮੁਕਤ ਹੋ ਗਏ ਨੇ। ਆਸਾ ਮਹੱਲਾ ਪਹਿਲਾ ਇੱਕ ਤੁਕੀ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੋ ਇੱਕ ਤੁਕੀ, ਇਹ ਸਾਰੇ ਸ਼ਬਦ ਇੱਕ ਤੁਕੇ ਹਨ। ਜਿਸ ਪ੍ਰਕਾਰ ਸੋ ਇੱਕ ਪੰਕਤੀ ਉੱਤੇ ਹੀ ਇੱਕ, ਜਿਵੇਂ ਇੱਕ ਲੱਗਿਆ ਫਿਰ ਦੋ ਲੱਗਿਆ ਤਿੰਨ ਲੱਗਿਆ, ਇਉਂ ਇਹ ਪੌੜੀ ਜਿਹੜੀ ਹੈ ਸੋ ਦੋ ਦੋ ਪੰਕਤੀਆਂ ਆ ਰਹੀਆਂ ਇਹਦੇ ਵਿੱਚ। ਇੱਕ ਪੰਕਤੀ ਪੂਰੀ ਜਿਹੜੀ ਮੰਨਣੀ ਆ ਉਹ ਦੋ ਪੰਕਤੀਆਂ ਦੀ ਮੰਨਣੀ ਹੈ। ਗੁਰਸੇਵੇ ਸੋ ਠਾਕੁਰ ਜਾਣੈ, ਦੁੱਖ ਮਿਟੈ ਸੱਚ ਸ਼ਬਦ ਪਛਾਣੈ। ਜਿਹੜਾ ਗੁਰਾਂ ਦੀ ਸੇਵਾ ਕਰਦਾ ਹੈ ਉਹੀ ਠਾਕੁਰ ਤੋਂ ਭਾਵ ਪਰਮਾਤਮਾ ਨੂੰ ਸਾਰੇ ਹਾਜ਼ਰ ਨਾਜ਼ਰ ਜਾਣਦਾ, ਕਿਉਂਕਿ ਉਹ ਸਤਿਗੁਰੂ ਦੇ ਕੋਲ ਰਹਿੰਦਾ, ਉਹਦੀ ਭਾਵਨਾ ਬਣ ਜਾਂਦੀ ਹੈ। ਸੋ ਸੱਚੇ ਗੁਰਾਂ ਦੇ ਸ਼ਬਦ ਪਛਾਣਨ ਕਰਕੇ ਸਾਰੇ ਦੁੱਖ ਅਤੇ ਜਿਹੜਾ ਵੱਡਾ ਦੁੱਖ ਹੈ ਜਨਮ ਤੇ ਮਰਨ ਦਾ, ਇਹ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਦੁੱਖ ਨੂੰ ਮੇਟ ਦਿੰਦੇ ਨੇ। ਆਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਓ। ਸੋ ਇਹ ਮੇਰੀਆਂ ਸਖੈਨੀ ਪਿਆਰੀਓ ਸਖੀਓ, ਅਸਲੀ ਜਿਹੜਾ ਸਖੈਨੀ ਜੋ ਮਿੱਤਰ ਆ ਨਾ ਸਾਡਾ ਵਾਹਿਗੁਰੂ ਹਰੀ ਪਰਮੇਸ਼ਰ ਰਾਮ, ਕਹਿੰਦੇ ਉਹਦਾ ਜਾਪ ਕਰਿਆ ਕਰੋ। ਸਤਿਗੁਰਾਂ ਨੂੰ ਸੇਵ ਕੇ ਅੱਖਾਂ ਨਾਲ ਨੈਨੀ ਹੁੰਦਾ, ਪ੍ਰੇਰਕ ਵਾਹਿਗੁਰੂ ਨੂੰ ਦੇਖਣਾ ਕਰੋ, ਅੱਖਾਂ ਦੇ ਨਾਲ ਦੇਖੋ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਆਰ ਨਾਰ। ਸੰਸਾਰ ਵਿੱਚ ਜੋ ਮਾਤਾ ਪਿਤਾ ਨੇ ਉਹ ਵੀ ਬੰਧਨ ਰੂਪ ਨੇ, ਜੋ ਚੰਗੇ ਪਾਸੇ ਜਾਣ ਨਹੀਂ ਦਿੰਦੇ। ਸੋ ਪੁੱਤਰ ਵੀ ਚੰਗੇ ਪਾਸੇ ਨਹੀਂ ਜਾਣ ਦਿੰਦਾ, ਕੰਨਿਆ ਧੀ ਹੈ ਅਤੇ ਨਾਰ ਇਸਤਰੀ ਹੈ, ਕਹਿੰਦੇ ਸਾਰੇ ਬੰਧਨ ਰੂਪ ਹੀ ਨੇ ਵੈਸੇ। ਬੰਧਨ ਕਰਮ ਧਰਮ ਹਉ ਕੀਆ, ਬੰਧਨ ਪੁੱਤ ਕਲਤ ਮਨ ਬੀ ਆ। ਹੰਕਤਾ ਦੇ ਸਹਿਜ ਜਿਹੜਾ ਕਰਮਾਂ ਧਰਮਾਂ ਦਾ ਕਰਨਾ ਸੰਸਾਰ ਦੇ ਵਿੱਚ, ਹੰਕਾਰ ਨਾਲ ਜਿਹੜਾ ਕਰਮ ਕਰਨਾ ਹੈ, ਇਹ ਵੀ ਬੰਧਨ ਰੂਪ ਹੈ। ਪੁੱਤਰ ਤੇ ਕਲਤ ਜੋ ਇਸਤਰੀ ਜੋ ਮਨ ਵਿੱਚ ਬੀਆ ਹੁੰਦੀ ਦਵੈਤ ਪੈਦਾ ਕਰਨ ਵਾਲੇ ਨੇ, ਉਹ ਵੀ ਬੰਧਨ ਰੂਪ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਮੰਗ ਹੈ ਤੋ ਮੰਗ ਹੈ ਬੀਆ, ਜਾ ਤੇ ਕੁਸ਼ਲ ਨਾ ਕਾਹੂ ਥੀਆ। ਇਹ ਜਦੋਂ ਮੰਗਦੇ ਨੇ, ਦੂਜੀ ਗੱਲ ਹੀ ਮੰਗਦੇ ਨੇ ਦਵੈਸ਼ ਵਾਲੀ, ਮੈਂ ਆਹ ਹੋ ਜਾਵਾਂ ਮੈਂ ਆਹ ਹੋ ਜਾਵਾਂ, ਕਦੇ ਨਾਮ ਦੀ ਗੱਲ ਨਹੀਂ ਕਰਦਾ। ਜਿਹੜਾ ਪਰਿਵਾਰ ਨਾਮ ਦੀ ਗੱਲ ਨਹੀਂ ਕਰਦਾ, ਉਹ ਬੰਧਨ ਰੂਪ ਗਿਣੇ ਨੇ। ਬੰਧਨ ਕਿਰਖੀ ਕਰਹਿ ਕਿਰਸਾਨ, ਹਉਮੈ ਡੰਨ ਸਹੈ ਰਾਜਾ ਮੰਗੈ ਦਾਨ। ਜਿਹੜਾ ਹੁਣ ਕਿਰਸਾਨ ਜ਼ਿਮੀਂਦਾਰ ਹੈ, ਕੋਈ ਕਿਰਖੀ ਹੁੰਦਾ ਖੇਤੀ ਕਰਦੇ ਨੇ, ਉਹ ਵੀ ਬੰਧਨ ਰੂਪ ਹੈ। ਕਿਉਂਕਿ ਜਿਸ ਵੇਲੇ ਖੇਤੀ ਪੈਦਾ ਹੋਣ ਕਰਕੇ ਹਉਮੈ ਦੇ ਸਹਿਤ ਰਾਜਾ ਦਾਨ ਮੰਗਦਾ, ਕਹਿੰਦੇ ਕਰ ਹੁੰਦਾ ਮਾਮਲਾ, ਟੈਕਸ ਆਦਿਕ ਮੰਗਦਾ, ਤੇ ਜੀਵ ਡੰਨ ਸਹਾਰਦਾ। ਸੋ ਉਹ ਵੀ ਬੰਧਨ ਰੂਪ ਹੀ ਹੈ। ਖੇਤੀ ਬੀਜਣ ਤੋਂ ਲੈ ਕੇ ਵੱਢਣ ਤੱਕ, ਵੇਚਣ ਤੱਕ, ਫਿਰ ਪੈਸੇ ਆ ਗਏ, ਸਾਰਾ ਬੰਧਨ ਹੀ ਬੰਧਨ ਹੈ। ਬੰਧਨ ਸੌਦਾ ਅਣਵਿਚਾਰੀ, ਤਿਪਤ ਨਾਹੀ ਮਾਇਆ ਮੋਹ ਪਸਾਰੀ। ਹੁਣ ਵਿਚਾਰ ਤੋਂ ਅਣ ਹੁੰਦਾ ਬਿਨਾਂ ਜੋ ਸੌਦਾ ਕਰਨਾ, ਉਹ ਵੀ ਬੰਧਨ ਰੂਪ ਹੈ। ਮਾਇਆ ਦੇ ਮੋਹ ਰੂਪ ਪਸਾਰੇ ਵਿੱਚ ਮੋਹਣੇ ਵਾਲੀ ਜੋ ਮਾਇਆ ਨਾ, ਸੋ ਉਹਦੇ ਪਸਾਰੇ ਵਿੱਚ ਤ੍ਰਿਪਤੀ ਨਹੀਂ ਹੈ, ਰੱਜੂਗਾ ਨਹੀਂ ਕਦੇ ਵੀ ਕੋਈ। ਇਸ ਕਰਕੇ ਮਾਇਆ ਦਾ ਹਰ ਵਕਤ ਇਹ ਆ ਕਿ ਸੰਤੋਖ ਨਾਲ ਹੀ ਰੱਜ ਸਕਦਾ। ਮਹਾਰਾਜ ਕਹਿੰਦੇ, ਬਿਨਾਂ ਸੰਤੋਖ ਨਹੀਂ ਕਉ ਰਾਜਾ, ਸੁਪਨ ਮਨੋਰਥ ਬਿਰਥੇ ਸਭ ਕਾਜਾ। ਇਸ ਕਰਕੇ ਇਹਦੇ ਵਿੱਚ ਕਦੇ ਰੱਜ ਨਹੀਂ ਹੈ। ਬੰਧਨ ਸਾਹਾ ਸੰਚਹਿ ਤਨ ਜਾਏ, ਬਿਨ ਹਰ ਭਗਤ ਨਾ ਪਵੇ ਥਾਏ। ਧਨ ਦਾ ਇਕੱਠਾ ਕਰਨਾ ਵੀ ਫਾਹੀ ਰੂਪ ਹੀ ਆ, ਕਿਉਂਕਿ ਜਿਸ ਵੇਲੇ ਉਹ ਧਨ ਚਲਿਆ ਜਾਂਦਾ ਤਾਂ ਜਿਹੜਾ ਸ਼ਾਹ ਹੁੰਦਾ ਉਹ ਹੌਂਕੇ ਨਾਲ ਹੀ ਮਰ ਜਾਂਦਾ। ਹਰੀ ਦੀ ਭਗਤੀ ਬਿਨਾਂ ਕੋਈ ਕਰਮ ਕੀਤਾ ਹੋਇਆ ਥਾਂ ਹੀ ਨਹੀਂ ਪੈਂਦਾ, ਸਫਲ ਨਹੀਂ ਹੁੰਦਾ। ਹਰੀ ਦੀ ਭਗਤੀ ਬਿਨਾਂ ਇਹ ਜੀਵ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਨਹੀਂ ਕਰਦਾ। ਬੰਧਨ ਵੇਦ ਬਾਦ ਅਹੰਕਾਰ, ਬੰਧਨ ਬਿਨਸੈ ਮੋਹ ਵਿਕਾਰ। ਹੰਕਾਰ ਸਹਿਤ ਹੋ ਕੇ ਵੇਦਾਂ ਦੇ ਜਿਹੜੇ ਝਗੜੇ ਕਰਨੇ, ਵੀ ਬੰਧਨ ਰੂਪ ਹੈ। ਮੂਲ ਰੂਪ ਵਿੱਚ ਹੰਕਾਰ ਨੂੰ ਦੱਸਦੇ ਨੇ। ਇਹ ਗੱਲ ਦਾ ਧਿਆਨ ਰੱਖਣਾ ਕਿ ਹੰਕਾਰ ਸਹਿਤ ਜਿਹੜਾ ਝਗੜਾ ਕਰਨਾ ਹੈ ਉਹ ਚੰਗਾ ਨਹੀਂ ਹੁੰਦਾ। ਜਿਸ ਮੋਹ ਅਤੇ ਵਿਕਾਰਾਂ ਵਿੱਚ ਲੱਗ ਕੇ ਜੀਵ ਨਾਸ ਹੋ ਰਿਹਾ, ਉਹ ਵੀ ਕਹਿੰਦੇ ਬੰਧਨ ਰੂਪ ਹੀ ਹੈ। ਨਾਨਕ ਰਾਮ ਨਾਮ ਸਰਣਾਈ, ਸਤਿਗੁਰ ਰਾਖੇ ਬੰਧੁ ਨਾ ਪਾਈ। ਮਹਾਰਾਜ ਜੀ ਫਰਮਾਉਂਦੇ ਨੇ, ਜਿਨ੍ਹਾਂ ਨੇ ਸਤਿਗੁਰਾਂ ਦੀ ਸ਼ਰਨ ਲੈ ਕੇ ਵਾਹਿਗੁਰੂ ਵਾਹਿਗੁਰੂ ਜਪਿਆ, ਪਹਿਲਾਂ ਤਾਂ ਸ਼ਰਨ ਲਓ ਫਿਰ ਜਪੋ ਨਾਮ, ਉਹਨਾਂ ਦੇ ਰਾਖੇ ਸਤਿਗੁਰੂ ਹੋਏ ਨੇ। ਜਿਨ੍ਹਾਂ ਦੇ ਰਾਖੇ ਸਤਿਗੁਰੂ ਹੋਏ ਨੇ ਉਹਨਾਂ ਨੂੰ ਕੋਈ ਬੰਧਨ ਨਹੀਂ ਪੈਂਦਾ, ਬੰਧਨ ਕੱਟ ਦਿੰਦੇ ਨੇ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ। 417 ਅੰਗ ਤੇ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਘਰ ਤੀਜਾ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦਾ ਪਾਵਨ ਸ਼ਬਦ ਅਸ਼ਟਪਦੀਆਂ ਰੂਪ ਵਿੱਚ ਤੀਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਜਿਨ ਸਿਰ ਸੋਹਣ ਪੱਟੀਆਂ, ਮਾਂਗੀ ਪਾਏ ਸੰਧੂਰ। ਦੁਨੀਆਂ ਨੂੰ ਤਾਰਦੇ ਹੋਏ ਪ੍ਰਦੇਸ਼ ਯਾਤਰਾ ਕਰਦੇ ਕਰਦੇ ਜਿਸ ਵੇਲੇ ਗੁਰੂ ਸਾਹਿਬ ਜੀ ਏਮਨਾਬਾਦ ਆਏ, ਜਿੱਥੇ ਭਾਈ ਲਾਲੋ ਰਹਿੰਦੇ ਸੀ, ਤਾਂ ਸ਼ਹਿਰ ਤੋਂ ਬਾਹਰ ਬਾਹਰ ਇੱਕ ਥੜਾ ਵੇਖ ਕੇ ਉਸ ਉੱਤੇ ਸੱਜ ਗਏ। ਸਾਧੂ ਮਹਾਤਮਾ ਵੀ ਨਾਲ ਸਨ, ਉਹ ਵੀ ਉੱਥੇ ਬੈਠ ਕੇ ਬਚਨ ਮਿਲਾਸ ਕਰਦਿਆਂ ਸਾਰਾ ਦਿਨ ਬਤੀਤ ਹੋਇਆ। ਸੋ ਉਸ ਨਗਰ ਵਿੱਚੋਂ ਕਿਸੇ ਨੇ ਅੰਨ ਪਾਣੀ ਆ ਕੇ ਪੁੱਛਿਆ ਨਹੀਂ ਕਿ ਮਹਾਤਮਾ ਬਾਹਰ ਬੈਠੇ ਨੇ, ਤਾਂ ਹਜ਼ੂਰ ਨੇ ਕਿਹਾ, ਕਿਸੇ ਨੇ ਤਾਂ ਆ ਕੇ ਨਹੀਂ ਪੁੱਛਿਆ, ਚਲੋ ਤੁਸੀਂ ਆਪ ਹੀ ਸ਼ਹਿਰ ਜਾ ਕੇ ਮੰਗ ਲਿਆਓ, ਛਕ ਲਓ। ਨਾਲ ਭਾਈ ਮਰਦਾਨੇ ਨੂੰ ਭੇਜ ਦਿੱਤਾ। ਸੋ ਇਹ ਗੱਲ ਕਹੀ ਕਿ ਮਰਦਾਨਿਆਂ ਭੋਜਨ ਛਕ ਕੇ ਆਉਂਦਿਆਂ ਭਾਈ ਲਾਲੋ ਨੂੰ ਵੀ ਨਾਲ ਸੱਦ ਲਿਆਈ ਭਾਈ। ਜਿਸ ਵੇਲੇ ਸਾਧੂਆਂ ਨੇ ਸ਼ਹਿਰ ਵਿੱਚ ਜਾ ਕੇ ਸੋ ਮੰਗਣ ਨੂੰ ਮਧੂਕੜੀ ਕਹਿੰਦੇ ਮਧੂਕੜੀ ਮੰਗੀ, ਤਾਂ ਇੱਕ ਪਠਾਨ ਦੇ ਘਰ ਵਿਆਹ ਸੀ। ਉਹ ਸ਼ਰਾਬਾਂ ਪੀ ਕੇ ਅੰਨੇ ਹੋਏ ਫਿਰਦੇ ਸੀ। ਉਹਨਾਂ ਨੇ ਸੰਤਾਂ ਨੂੰ ਇੱਕ ਬਚਨ ਬੋਲੇ ਤੇ ਧੱਕੇ ਦਿੱਤੇ, ਇੱਕ ਸੁੰਨ ਮੁੱਕੀ ਮਾਰੇ, ਕਈ ਸੰਤ ਡਿੱਗ ਪਏ, ਸੱਟਾਂ ਲੱਗ ਗਈਆਂ। ਸੋ ਗੁਰੂ ਨਾਨਕ ਪ੍ਰਕਾਸ਼ ਚ ਇਸ ਤਰ੍ਹਾਂ ਵੀ ਆਇਆ ਕਿ ਜਿੱਥੇ ਰੋਟੀਆਂ ਪਕਾਉਂਦੇ ਨੇ ਲੋਹ ਦੇ ਕੋਲੇ, ਉਹ ਠੰਡੀ ਸੀ, ਭਾਵੇਂ ਉਹਦੇ ਵਿੱਚ ਡਿੱਗ ਪਿਆ ਭਾਈ ਮਰਦਾਨਾ ਵੀ। ਵਾਪਸ ਹਟ ਕੇ ਮਹਾਰਾਜ ਦੇ ਕੋਲ ਆਏ ਤੇ ਮਰਦਾਨਾ ਭਾਈ ਲਾਲੋ ਦੇ ਘਰ ਚਲਿਆ ਗਿਆ ਬੁਲਾਉਣ ਵਾਸਤੇ। ਸੰਤਾਂ ਦੀ ਬੁਰੀ ਹਾਲਤ ਦੇਖ ਕੇ ਮਹਾਰਾਜ ਨੇ ਪੁੱਛਿਆ, ਹੁਣ ਤੁਸੀਂ ਚੰਗੇ ਭਲੇ ਗਏ ਸੀ, ਇਹ ਕੀ ਕਾਰਨ ਹੋ ਗਿਆ ਤੁਹਾਨੂੰ? ਕੱਪੜੇ ਫਟੇ ਜਿਹੇ ਹੋਏ ਪਏ, ਖੂਨ ਨਿਕਲੀ ਜਾਂਦਾ। ਉਸ ਵੇਲੇ ਉਹਨਾਂ ਸੰਤਾਂ ਨੇ ਆਪਣੀ ਸਾਰੀ ਗੱਲ ਸੁਣਾਈ ਹੱਡ ਬੀਤੀ। ਸੁਣ ਕੇ ਬੜਾ ਮਹਾਰਾਜ ਨੂੰ ਦੁੱਖ ਲੱਗਿਆ। ਦਸਵੇਂ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ, ਸੰਤਨ ਦੁੱਖ ਪਾਏ ਤੇ ਦੁਖੀ ਸੁੱਖ ਪਾਏ, ਸਾਧਨ ਕੇ ਸੁਖੀ। ਸੰਤਾਂ ਦੀ ਬੇਅਦਬੀ ਨਾ ਸਹਾਰ ਸਕੇ ਸਤਿਗੁਰੂ ਮਹਾਰਾਜ ਜੀ। ਸੋ ਇਹਨੇ ਨੂੰ ਭਾਈ ਲਾਲੋ ਉੱਥੇ ਆ ਪਹੁੰਚੇ, ਉਹਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਤਿਲੰਗ ਰਾਗ ਵਿੱਚ ਪਹਿਲਾ ਸ਼ਬਦ ਉਚਾਰ ਕੇ ਇਮਨਾਬਾਦੀਆਂ ਨੂੰ ਇਸ ਪ੍ਰਕਾਰ ਬਚਨ ਕੀਤਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲ ਹੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਕਹਿੰਦੇ ਕੋਈ ਨਹੀਂ ਆ ਰਿਹਾ ਬਾਬਰ ਚੜ੍ਹ ਕੇ, ਉਹ ਦੱਸੂਗਾ ਸਾਰਿਆਂ ਨੂੰ ਪਤਾ ਇਹ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਹੋ ਰਿਹਾ। ਸੋ ਇਸ ਬਚਨ ਅਨੁਸਾਰ ਜਿਸ ਵੇਲੇ ਬਾਬਰ ਨੇ ਚੜ੍ਹਾਈ ਕਰਕੇ ਇਮਨਾਬਾਦ ਨੂੰ ਲੁੱਟਿਆ ਤੇ ਨੌਜਵਾਨ ਔਰਤਾਂ ਦੇ ਬੁਰੇ ਹਾਲ ਕੀਤੇ, ਉਸ ਵੇਲੇ ਅਸ਼ਟਪਦੀ ਆਸਾ ਰਾਗ ਦੇ ਵਿੱਚ ਮਹਾਰਾਜ ਨੇ ਉਚਾਰਨਾ ਕੀਤੀ ਆ, ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ। ਜਿਨ੍ਹਾਂ ਇਸਤਰੀਆਂ ਦੇ ਸਿਰਾਂ ਉੱਤੇ ਪੱਟੀਆਂ ਸੀ, ਮੇਢੀਆਂ ਸੋਭਦੀਆਂ ਸੀ। ਸੋ ਕਾਫੀ ਸਾਰੀਆਂ ਇੱਥੇ ਵੀ ਕਰਦੇ ਬਹੁਤ ਜਾਣੇ ਆ, ਮੇਢੀਆਂ ਜੇ ਬਣਾ ਬਰੀਕ ਬਰੀਕ ਦੀਆਂ ਸਾਰੇ ਸਿਰ ਦੇ ਉੱਤੇ ਕੀਤੀਆਂ ਹੁੰਦੀਆਂ ਨੇ। ਪਹਿਲਾਂ ਲੋਕ ਮੇਢੀਆਂ ਜਿਹੀਆਂ ਕਰਦੇ ਉਹਨੂੰ ਸਿਰ ਨੂੰ ਸਜਾਵਟ ਬਣਾਉਣ ਲਈ। ਮਾਂਗੀ ਹੁੰਦਾ ਮਾਂਗਾ, ਵਿਚਕਾਰ ਜਿਹੜੀ ਚੀਰਨੀਆਂ ਜੋ ਉਹ ਸੰਧੂਰ ਪਾਇਆ ਹੋਇਆ ਸੀ। ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੈ ਧੂੜ, ਉਹਨਾਂ ਹੀ ਇਸਤਰੀਆਂ ਦੇ ਉਹ ਸਿਰ ਕਾਤੀ ਕੈਂਚੀ ਨਾਲ ਮੁੰਨਾ ਕੀਤੇ ਜਿਹੜੇ ਬਾਬਰ ਦੀ ਫੌਜ ਨੇ। ਜੇ ਅੱਗਿਓਂ ਕੁਝ ਬੋਲਦੀਆਂ ਹਨ ਤਾਂ ਉਹਨਾਂ ਦੇ ਗਲ ਵਿੱਚ ਧੂੜ ਆਉਂਦੀ ਆ, ਭਾਵ ਮੂੰਹ ਵਿੱਚ ਮਿੱਟੀ ਦੇ ਬੁੱਕ ਭਰ ਕੇ ਪਾ ਦੇ। ਬਹੁਤ ਸਜ਼ਾ ਦਿੱਤੀ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਸਾਧੂਆਂ ਨੂੰ ਸਜ਼ਾ ਦਿੱਤੀ। ਪਰਮੇਸ਼ੁਰ ਨੂੰ ਇਹ ਗੱਲ ਮਨਜ਼ੂਰ ਨਹੀਂ ਕਿ ਮਹਾਤਮਾ ਨੂੰ ਕੋਈ ਪਰੇਸ਼ਾਨ ਕਰੇ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ, ਉਹ ਪਹਿਲੇ ਆਪਣੇ ਸੁੰਦਰ ਮਹਿਲਾਂ ਮੰਦਰਾਂ ਦੇ ਅੰਦਰ ਰਹਿ ਕੇ ਮੌਜਾਂ ਮਾਣਦੀਆਂ ਹੁੰਦੀਆਂ ਸੀ, ਹੁਣ ਇਸ ਵੇਲੇ ਆਪਣੇ ਪਤੀ ਦੇ ਹਜ਼ੂਰ ਪਾਸ ਬੈਠਣਾ ਵੀ ਨਹੀਂ ਮਿਲਦਾ, ਬਹਿ ਕੇ ਗੱਲਾਂ ਵੀ ਨਹੀਂ ਕਰਦੀਆਂ। ਹੁਣ ਆਦੇਸ਼ ਬਾਬਾ ਆਦੇਸ਼, ਇਹ ਬਾਬਾ ਇਹ ਪ੍ਰਮਾਤਮਾ ਤੈਨੂੰ ਨਮਸਕਾਰ ਹੈ, ਤੈਨੂੰ ਨਮਸਕਾਰ ਹੈ। ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖ ਹਵੇਸ ਰਹਾਓ। ਇਹ ਆਦਿ ਪੁਰਖ ਪਰਮਾਤਮਾ ਤੇਰਾ ਅੰਤ ਨਹੀਂ ਪਾਇਆ ਜਾਂਦਾ, ਤੂੰ ਆਪ ਹੀ ਸਾਰਿਆਂ ਭੇਖਾਂ ਨੂੰ ਕਰ ਕਰਕੇ ਵੇਖ ਰਿਹਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜਦ ਹੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ। ਜਦੋਂ ਇਹ ਇਸਤਰੀਆਂ ਵਿਆਹੀਆਂ ਹੋਈਆਂ ਆਈਆਂ ਸੀ ਤਾਂ ਇਹ ਆਪਣੇ ਲਾੜੇ ਪਤੀ ਦੇ ਪਾਸ ਸੋਹਦੀਆਂ ਸਨ। ਵਿਆਹੀਆਂ ਵਾਹਵੇ ਨੂੰ ਬਿਹਾਰੀ ਲਾ ਕੇ, ਹਿੰਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ। ਉਹਨਾਂ ਹਿੰਡੋਲੀ ਹੁੰਦੀ ਡੋਲੀ, ਭਾਵ ਪਾਲਕੀਆਂ ਚੜ੍ਹ ਕੇ ਆਈਆਂ ਬੜੇ ਟੌਹਰ ਦੇ ਨਾਲ, ਜਿਹੜੀਆਂ ਡੋਲੀਆਂ ਦੰਦ ਖੰਡ ਹੁੰਦੀਆਂ, ਹਾਥੀ ਦੰਦ ਦੇ ਟੁਕੜਿਆਂ ਨਾਲ ਸਜਾਈਆਂ ਹੋਈਆਂ ਸੀ। ਹਾਥੀ ਦੰਦ ਦੇ ਚੂੜੇ ਬਣਾਏ ਹੋਏ ਸਨ, ਅਥਵਾ ਡੋਲੀ ਤੇ ਚੜ੍ਹ ਕੇ ਆਈਆਂ ਦੰਦ ਖੰਡ ਕੀਤੇ ਰਾਸ। ਸੋ ਆਉਂਦਿਆਂ ਸਾਰ ਸੱਸ ਸਾਰਿਆਂ ਨਾਲੋਂ ਪਹਿਲਾਂ ਸੋ ਖੰਡ ਦੇ ਵਿੱਚ ਦੇਸੀ ਘਿਓ ਪਾ ਕੇ ਜਾਂ ਬੂਰੇ ਖੰਡ 'ਚ ਦੇਸੀ ਘਿਓ ਪਾ ਕੇ ਨਹੁੰ ਨੂੰ ਪਹਿਲਾਂ ਖਵਾਉਂਦੀ ਦੰਦ ਖੰਡ ਕੀਤੇ ਰਾਸ। ਉਪਰੋਂ ਪਾਣੀ ਵਾਰੀ ਹੈ ਝੱਲੇ ਚਿਮਕਣ ਪਾਸ, ਅਤੇ ਸੱਸਾਂ ਉੱਪਰੋਂ ਪਾਣੀ ਵਾਰ ਕੇ ਪੀਂਦੀਆਂ ਤੇ ਸੂਰਜਮੁਖੀ ਪੱਖੇ ਪਾਸ ਚਮਕਦੇ। ਕੋਲ ਮੀਨਾਕਾਰੀ ਵਾਲੇ ਝੱਲੇ ਜਿਹੜੇ ਸੀਗੇ, ਭਾਵ ਪੱਖੇ ਝਿਲਮਿਲ ਝਿਲਮਿਲ ਕਰਦੇ ਸੀ। ਇੱਕ ਲੱਖ ਲਹਿਨ ਬੈਠੀਆਂ ਲੱਖ ਲਹਿਨ ਖੜੀਆਂ। ਇੱਕ ਕਹਿੰਦੇ ਅਜਿਹੀਆਂ ਚਤਰ ਇਸਤਰੀਆਂ ਸੀ ਜੋ ਕਿ ਨਵੀਂ ਵਿਆਹੀ ਹੋਈ ਔਰਤ ਦੇ ਸੁਭਾਅ ਨੂੰ ਬੈਠਣ ਸਮੇਂ ਸੋ ਲੱਖ ਹੁੰਦਾ ਜਾਣ ਲੈਂਦੀਆਂ ਸੀ। ਲੱਖ ਦੇ ਖੱਖੇ ਨੂੰ ਔਂਕੜ ਲੱਖ, ਇੱਕ ਲੱਖ ਲਹਿਨ ਬੈਠੀਆਂ ਲੱਖ ਲਹਿਨ ਖੜੀਆਂ, ਤੇ ਔਰਤਾਂ ਉਹਦੇ ਖੜੇ ਹੋਣ ਸਮੇਂ ਉਹਦਾ ਸੁਭਾਅ ਲੱਖ ਲਹਿਨ ਜਾਣ ਲੈਂਦੀਆਂ ਸੀ। ਸੋ ਇਸ ਤਰ੍ਹਾਂ ਲੱਖ ਹੁੰਦਾ ਪੋਲਾ ਬੋਲਣਾ ਤੇ ਲੱਖ ਜਾਣਨਾ, ਇੱਕ ਹੁੰਦਾ ਇੱਕ ਲੱਖ ਰੁਪਈਆ, ਉਹ ਲੱਖ ਗਿਣਤੀ ਹੁੰਦੀ ਹੈ। ਸੋ ਇੱਕ ਤਾਂ ਬੈਠਣ ਵੇਲੇ ਉਹਦਾ ਮੂੰਹ ਵੇਖ ਲੈਂਦੀਆਂ, ਇੱਕ ਖੜ੍ਹੇ ਹੋਣ ਵੇਲੇ ਉਹਦੇ ਮੂੰਹ ਨੂੰ ਲੱਖ ਲਹਿਨ ਤੋਂ ਭਾਵ ਵੇਖ ਲੈਂਦੀਆਂ। ਸੋ ਇੱਕ ਉਹ ਔਰਤਾਂ ਸਨ ਜੋ ਲੱਖਾਂ ਪਦਾਰਥਾਂ ਪਦਾਰਥ ਬੈਠੇ ਹੀ ਆਪਣੇ ਦਿਓਰਾਂ ਪਾਸੋਂ ਲੈਂਦੀਆਂ, ਅਤੇ ਇੱਕ ਖਲੋ ਕੇ ਆਪਣੇ ਜੇਠ ਸਹੁਰਿਆਂ ਤੋਂ ਲੱਖਾਂ ਪਦਾਰਥ ਪ੍ਰਾਪਤ ਕਰਦੀਆਂ ਸਨ। ਅਮੀਰ ਬਹੁਤ ਸਾਰੇ ਲੋਕ ਗਰੀ ਛੁਹਾਰੇ ਖਾਂਦੀਆਂ ਮਾਣ ਸੇਜੜੀਆਂ, ਜੋ ਨਵੀਆਂ ਵਿਆਹੀਆਂ ਔਰਤਾਂ ਗਰੀ ਤੇ ਛੁਹਾਰੇ ਖਾਂਦੀਆਂ ਸੀ ਸੋ ਅਤੇ ਸੁੰਦਰ ਸੇਜਾਂ ਉੱਤੇ ਆਨੰਦ ਮਾਣਦੀਆਂ ਸਨ। ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ, ਅੱਜ ਉਹਨਾਂ ਦੇ ਗਲਾਂ ਵਿੱਚ ਸਿਲਕਾਂ ਹੁੰਦੀਆਂ, ਫਾਹੀਆਂ ਪਾਈਆਂ ਹੋਈਆਂ ਨੇ ਸਿਪਾਹੀਆਂ ਨੇ। ਬਾਬਰ ਦੇ ਸਿਪਾਹੀ ਆਏ ਸੋ ਮੇਢੀਆਂ ਨਾਲ ਲੜਕਾਈਆਂ ਹੋਈਆਂ ਲੜੀਆਂ ਜਿਹੜੀਆਂ ਸੀ ਮੋਤੀਆਂ ਦੀਆਂ, ਉਹ ਲੜੀਆਂ ਵੀ ਸਰੀਆਂ ਤੋਂ ਭਾਵ ਟੁੱਟ ਗਈਆਂ। ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ। ਧਨ ਤੇ ਜੋਬਨ ਦੋਵੇਂ ਉਹਨਾਂ ਦੇ ਵੈਰੀ ਹੋ ਗਏ। ਜਿਹਨਾਂ ਔਰਤਾਂ ਨੇ ਧਨ ਤੇ ਜੋਬਨ ਵਿੱਚ ਪ੍ਰੇਮ ਲੱਗਿਆ ਲਾਇਆ ਹੋਇਆ ਸੀ, ਉਦੋਂ ਤਾਂ ਪੁੱਛੇ ਹੀ ਨਹੀਂ, ਸੰਤਾਂ ਮਹਾਤਮਾ ਨੂੰ ਧੱਕੇ ਦੇ ਕੇ ਤੋੜ ਦਿੱਤਾ। ਕਿਉਂ? ਦੇਖਣ ਨੂੰ ਨਹੀਂ ਪਤਾ ਲੱਗਦਾ ਹੁੰਦਾ, ਕਈ ਵਾਰ ਬਹੁਤ ਕਮਾਈ ਵਾਲਾ ਵੀ ਆ ਜਾਂਦਾ ਦਰਵਾਜ਼ੇ ਤੇ, ਇਹ ਧਿਆਨ ਰੱਖਣਾ ਪੈਂਦਾ। ਮਾੜੇ ਜੇ ਬੋਲ ਨਾਲ ਹੀ ਸਭ ਕੰਮ ਪੁੱਠਾ ਹੋ ਜਾਂਦਾ। ਫਿਰ ਧਿਆਨ ਰੱਖਣਾ, ਆਪਾਂ ਨੂੰ ਕਿਸੇ ਦੀ ਅਵਸਥਾ ਦਾ ਕੀ ਪਤਾ, ਕੀ ਅਵਸਥਾ ਉਹਦੀ, ਇਹ ਹਮੇਸ਼ਾ ਧਿਆਨ ਰੱਖੋ। ਕਿਸੇ ਦਾ ਆਪਾਂ ਨੂੰ ਕੋਈ ਪਤਾ ਨਹੀਂ ਅੰਦਰੋਂ ਕਿਸ ਰੰਗ ਵਿੱਚ ਆ। ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ। ਬਾਬਰ ਨੇ ਆਪਣੇ ਦੂਤਾਂ ਤੋਂ ਭਾਵ ਸਿਪਾਹੀਆਂ ਨੂੰ ਇਹਨਾਂ ਦੇ ਫੜ ਲਿਆਉਣ ਦਾ ਜਦੋਂ ਹੁਕਮ ਫਰਮਾਇਆ, ਸੋ ਇਸ ਲਈ ਉਹ ਸੁੰਦਰ ਸਰੂਪ ਵਾਲੀਆਂ ਨੌਜਵਾਨ ਇਸਤਰੀਆਂ ਦੀ ਇੱਜ਼ਤ ਗਵਾ ਕੇ ਨਾਲ ਲੈ ਤੁਰੇ। ਜੇ ਤਿਸ ਭਾਵੈ ਦੇ ਵਡਿਆਈ, ਜੇ ਭਾਵੈ ਦੇ ਸਜਾਏ। ਜੇ ਉਹ ਬਾਬਰ ਨੂੰ ਭਾਵੇ ਤਾਂ ਇਹਨਾਂ ਨੂੰ ਵਡਿਆਈ ਦੇਵੇ, ਜੇ ਚਾਹੇ ਤਾਂ ਸਜ਼ਾ ਦੇਵੇ। ਇਸ ਵੇਲੇ ਇਹਨਾਂ ਦਾ ਕੋਈ ਜ਼ੋਰ ਨਹੀਂ ਆ, ਇਹ ਤਾਂ ਉੱਪਰੋਂ ਜਿਹੜਾ ਅਸਲ ਮਾਲਕ ਹੈ ਪਰਮੇਸ਼ਰ, ਜੇ ਉਹਨੂੰ ਭਾਵੇ ਤਾਂ ਇਹਨਾਂ ਨੂੰ, ਜੇ ਉਹ ਪਰਮੇਸ਼ਰ ਨੂੰ ਭਾ ਜਾਵੇ ਤਾਂ ਕਾਬਲ ਵਾਲਿਆਂ ਨੂੰ ਵਡਿਆਈ ਦਿੰਦਾ, ਜੇ ਭਾਵੇ ਤਾਂ ਚਾਹਵੇ ਤਾਂ ਏਮਨਾਬਾਦ ਵਾਲਿਆਂ ਨੂੰ ਸਜ਼ਾ ਦਿੰਦਾ। ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਅੱਗੋਂ ਦੇ ਤੋਂ ਭਾਵ ਨੇ ਪਹਿਲਾਂ ਤੋਂ ਹੀ ਰੱਬ ਦਾ ਡਰ ਚੇਤੇ ਰੱਖਿਆ ਜਾਵੇ ਮਨ ਚ, ਕਿ ਇਸ ਸਮੇਂ ਦੇ ਆਉਣ ਤੋਂ ਪਹਿਲਾਂ ਹੀ ਜੇ ਰੱਬ ਨੂੰ ਚੇਤੇ ਰੱਖਿਆ ਜਾਂਦਾ ਤੇ ਗਰੀਬਾਂ ਨੂੰ ਦੁੱਖ ਨਾ ਦਿੰਦੇ, ਤਾਂ ਇਹ ਸਜਾਏ ਦੁੱਖ ਕਿਉਂ ਮਿਲਦਾ ਇਹਨਾਂ ਨੂੰ। ਸਾਹਾ ਸੁਰਤ ਗਵਾਈ ਆ ਰੰਗ ਤਮਾਸ਼ਾ ਚਾਏ। ਚਾਏ ਹੁੰਦਾ ਉਤਸ਼ਾਹ ਪੂਰਵਕ ਰੰਗਾਂ ਰੰਗਾਂ ਦੇ ਤਮਾਸ਼ਿਆਂ ਵਿੱਚ ਲੱਗ ਕੇ ਇਹਨਾਂ ਪਠਾਣਾਂ ਨੇ ਸ਼ਹਿਨਸ਼ਾਹ ਪਰਮਾਤਮਾ ਦੀ ਸੁਰਤ ਜਿਹੜੀ ਗਿਆਤ ਦੂਰ ਕਰ ਦਿੱਤੀ, ਭਾਵ ਭੁੱਲ ਗਏ ਰੱਬ ਨੂੰ। ਇਸੇ ਕਰਕੇ ਸ਼ਾਹਾਂ ਤੋਂ ਭਾਵ ਸ਼ਹਿਨਸ਼ਾਹ ਪਰਮਾਤਮਾ ਨੇ ਪਠਾਣਾਂ ਦੀ ਹੋਸ਼ ਭੁਲਾ ਦਿੱਤੀ। ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਅੱਜ ਏਮਨਾਬਾਦ ਵਿੱਚ ਬਾਬਰ ਦੀ ਜਿਹੜੀ ਵਾਣੀ ਦੁਹਾਈ, ਆਗਿਆ ਚਾਰੇ ਪਾਸੇ ਫਿਰ ਗਈ ਕਿ ਕੋਈ ਵੀ ਕੋਇਰ ਹੁੰਦਾ ਬੱਚਾ ਜਾਂ ਬੱਚੀ ਰੋਟੀ ਨਾ ਖਾਵੇ, ਸਭ ਨੂੰ ਫੜ ਲਿਆਓ, ਕਿਸੇ ਨੂੰ ਰੋਟੀ ਨਹੀਂ ਦੇਣੀ। ਅੱਜ ਬਾਬਰ ਦੀ ਇਹੋ ਜਿਹੀ ਆਗਿਆ ਫਿਰ ਗਈ ਜੋ ਇੱਕ ਕੋਇਰ ਹੁੰਦੇ ਬੱਚਿਆਂ ਨੂੰ ਵੀ ਰੋਟੀ ਖਾਣੀ ਨਸੀਬ ਨਾ ਹੋਈ। ਇੱਕ ਨਾ ਵਕਤ ਖੁਆਈ ਹੈ ਇੱਕ ਨਾ ਪੂਜਾ ਜਾਏ। ਇੱਕ ਨਾ ਮੁਸਲਮਾਨਾਂ ਦੇ ਨਮਾਜ਼ ਪੜ੍ਹਨ ਦਾ ਵਕਤ ਖੁੰਝਾਇਆ ਗਿਆ, ਇੱਕ ਨਾ ਹਿੰਦੂਆਂ ਦਾ ਪੂਜਾ ਕਰਨ ਦਾ ਵੇਲਾ ਜਾਂਦਾ ਰਿਹਾ, ਇੱਕ ਨਾ ਹਿੰਦੂਆਂ ਦਾ ਪੂਜਾ ਦਾ ਸਮਾਨ ਨਿਸਫਲ ਜਾਂਦਾ ਰਿਹਾ। ਚੌਂਕੇ ਵਿਣ ਹਿੰਦਵਾਣੀਆਂ ਕਿਉਂ ਟਿੱਕੇ ਕੱਢੈ ਨਾਏ। ਹਿੰਦੂਆਂ ਦੀਆਂ ਇਸਤਰੀਆਂ ਚੌਂਕੇ ਪਾਏ ਤੋਂ ਬਿਨਾਂ ਹੀ ਫੜੀਆਂ ਗਈਆਂ ਤੇ ਸੁੱਤੇ ਉੱਠਦੇ ਬ੍ਰਾਹਮਣ ਫੜੇ ਗਏ ਹਨ, ਹੁਣ ਕਿਸ ਤਰ੍ਹਾਂ ਨਹਾ ਕੇ ਮੱਥੇ ਪਰ ਟਿੱਕੇ ਕੱਢੇ ਭਾਵ ਲਗਾਉਣਗੇ ਉਹ, ਕਿਉਂਕਿ ਅਸਲ ਵਿੱਚ ਉਹਨਾਂ ਨੇ ਰੱਬ ਨੂੰ ਵੀ ਨਹੀਂ ਯਾਦ ਕੀਤਾ। ਆਰਾਮ ਨਾ ਕਬਹੂ ਚੇਤਿਓ ਹੁਣ ਕਹਿਣ ਨਾ ਮਿਲੈ ਖੁਦਾਏ। ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਦੇ ਰਾਮ ਨਾਮ ਯਾਦ ਹੀ ਨਹੀਂ ਕੀਤਾ, ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ, ਹੁਣ ਕਹਿੰਦੀਆਂ ਸਾਨੂੰ ਖੁਦਾ ਦੇ ਵਾਸਤੇ ਛੱਡ ਦਿਓ। ਪਰ ਹੁਣ ਉਹਨਾਂ ਨੂੰ ਖੁਦਾ ਕਹਿਣਾ ਵੀ ਨਹੀਂ ਮਿਲਦਾ, ਕਿਉਂਕਿ ਜਿਸ ਵੇਲੇ ਬੋਲਦੀਆਂ ਤਾਂ ਕਾਬਲੀਏ ਮਿੱਟੀ ਦੇ ਬੁੱਕ ਭਰ ਕੇ ਉਹਨਾਂ ਦੇ ਮੂੰਹ ਤੇ ਪਾ ਦਿੰਦੇ ਸੀ। ਸੋ ਜਿਨ੍ਹਾਂ ਨੇ ਅੱਗੇ ਕਦੇ ਵੀ ਰਾਮ ਦੇ ਨਾਮ ਨੂੰ ਯਾਦ ਨਹੀਂ ਕੀਤਾ, ਉਹਨਾਂ ਨੂੰ ਹੁਣ ਖੁਦਾ ਦਾ ਵਾਸਤਾ ਕਹਿਣਾ ਵੀ, ਉਹ ਨਾਲ ਵੀ ਨਹੀਂ ਛੁਟਕਾਰਾ ਮਿਲਣਾ, ਮੌਕੇ ਤੇ ਖੂਹ ਪੱਟ ਕੇ ਅੱਗ ਬੁਝਾਉਣ ਵਾਲੀ ਗੱਲ ਹੈ। ਤਾਂਹੀਓ ਸਤਿਗੁਰੂ ਕਹਿੰਦੇ ਹਰ ਇੱਕ ਲਈ ਨਾਮ ਜਪਣਾ ਬਹੁਤ ਚੰਗੀ ਗੱਲ ਹੈ। ਇੱਕ ਘਰ ਆਵ ਹੈ ਆਪਣਾ, ਇੱਕ ਮੇਲ ਮੇਲ ਪੁੱਛ ਹੈ ਸੁੱਖ। ਹੁਣ ਇੱਕ ਤਾਂ ਬਾਬਰ ਦੇ ਹੁਕਮ ਨਾਲ ਆਪਣੇ ਘਰਾਂ ਨੂੰ ਮੁੜੇ ਆਉਂਦੇ ਨੇ, ਤੇ ਇੱਕ ਉਹਨਾਂ ਨੂੰ ਰਾਹ ਵਿੱਚ ਮਿਲ ਮਿਲ ਕੇ ਸੁੱਖ ਦੀ ਗੱਲ ਪੁੱਛਦੇ ਕਿ ਬਾਦਸ਼ਾਹ ਨੇ ਚੱਟੀ ਲੈ ਕੇ ਛੱਡਿਆ ਜਾਂ ਐਵੇਂ ਛੱਡਤਾ। ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋ ਬਹਿ ਦੁੱਖ, ਅਤੇ ਇੱਕ ਨਾ ਦੇ ਭਾਗਾਂ ਵਿੱਚ ਇਹੋ ਲਿਖਿਆ ਸੀ ਜੋ ਉਹ ਸਾਰੇ ਜਾਣੇ ਖੜੇ ਸੋ ਜਣੇ ਖਣੇ ਕੋਲ ਬਹਿ ਬਹਿ ਕੇ ਨਾ ਆਪਣੇ ਦੁੱਖਾਂ ਨੂੰ ਰੋਣਦੇ ਆ, ਸਾਨੂੰ ਐਂ ਕੀਤਾ, ਸਾਡਾ ਤਾਂ ਉੱਠੇ ਵੀ ਨਹੀਂ ਸੀ, ਹਲੇ ਰੋਟੀ ਨਹੀਂ ਸੀ ਖਾਧੀ, ਸਾਡਾ ਸਾਰਾ ਕੁਝ ਲੁੱਟ ਕੇ ਲੈ ਗਏ। ਮਹਾਰਾਜ ਕਹਿੰਦੇ ਕਿਉਂ ਹੋਇਆ? ਕਿਉਂਕਿ ਮਾਇਆ ਦਾ ਹੰਕਾਰ ਹੋ ਗਿਆ ਸੀ, ਸਾਧੂ ਨੂੰ ਰੋਟੀ ਨਾ ਦੇਣੀ, ਦਸਵੰਧ ਨਾ ਕੱਢਣਾ, ਗਰੀਬ ਨੂੰ ਪੁੱਛਣਾ ਹੀ ਨਹੀਂ, ਐਵੇਂ ਟਿੱਲੇ ਚੜ੍ਹ ਜਾਣਾ ਹੰਕਾਰ ਦੇ। ਸਤਿਗੁਰੂ ਸਾਨੂੰ ਸਮਝਾਉਂਦੇ ਨੇ ਧਿਆਨ ਰੱਖਿਆ ਕਰੋ ਇਹਨਾਂ ਗੱਲਾਂ ਦਾ। ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਾਨੁੱਖ। ਇਹਦੇ ਮੰਮੇ ਨੂੰ ਔਂਕੜ ਨਾਲ ਹੈ ਮਾਨੁੱਖ। ਮਹਾਰਾਜ ਕਥਨ ਕਰਦੇ ਜੋ ਉਹ ਪਰਮੇਸ਼ੁਰ ਨੂੰ ਪਾਉਂਦਾ ਉਹ ਕੁਝ ਹੁੰਦਾ, ਮਨੁੱਖ ਵਿਚਾਰਾ ਕੀ ਹੈ ਜੋ ਆਪਣੇ ਆਪ ਕੁਝ ਕਰ ਸਕੇ।